ਨੌਵਾਂ ਬਾਪ। ਉਸਨੇ 12 ਚੇਲਿਆਂ ਨੂੰ ਇਕੱਠੇ ਬੁਲਾ ਕੇ ਉਹਨਾਂ ਸਾਰਿਆਂ ਨੂੰ ਭੂਤਾਂ ਅੱਗੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਦੇ ਅਖਤਿਆਰ ਦਿੱਤਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਕੱਲਿਆ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਇਆ, ਨਾ ਦੋ ਕੁੜਤੇ, ਅਤੇ ਜਿਸ ਘਰ ਜਾਓ ਉੱਥੇ ਹੀ ਟਿਕੋ ਔਰ ਉੱਥੋਂ ਤੁਰੋ, ਅਤੇ ਜਿਹੜਾ ਤੁਹਾਡਾ ਆਦਰ ਪਾਉ ਨਾ ਕਰਨ, ਤੁਸੀਂ ਉਸ ਨਗਰੋਂ ਨਿਕਲਦਿਆਂ ਉਹਨਾਂ ਦੀ ਸਾਖੀ ਲਈ ਆਪਣੇ ਪੈਰਾਂ ਦੀ ਤੂੜ ਸੁੱਟ ਜਾਓ। ਤਾਂ ਉਹ ਬਾਹਰ ਜਾ ਕੇ ਪਿੰਡੋ ਪਿੰਡ ਹਰ ਥਾਂ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਂਦੇ ਔਰ ਰੋਗਾਂ ਨੂੰ ਦੂਰ ਕਰਦੇ ਫਿਰੇ। ਰਾਜਾ ਹੈਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਔਰ ਦੁਬਧਾ ਵਿਚ ਪੈ ਗਿਆ। ਇਸ ਲਈ ਜੋ ਕੋਈ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿਚੋਂ ਜੀ ਉੱਠਿਆ ਹੈ, ਪਰ ਕਈ ਬੋਲੇ ਭਈ ਏਲੀਆ ਪ੍ਰਗਟ ਹੋਇਆ, ਔਰ ਕੋਈ ਹੋਰ ਆਖਦੇ ਸਨ ਜੋ ਅਗਲਿਆਂ ਵਿਚੋਂ ਕੋਈ ਨਬੀ ਜੀ ਉੱਠਿਆ ਹੈ। ਹੈਰੋਦੇਸ ਨੇ ਉਹਨਾਂ ਨੂੰ ਕਿਹਾ, ਯੂਹੰਨਾ ਦਾ ਸਿਰ ਤਾਂ ਮੈਂ ਵਡਵਾ ਸੁੱਟਿਆ, ਪਰ ਇਹ ਕੌਣ ਹੈ ਜਿਹਦੇ ਹੱਕ ਵਿਚ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ? ਔਰ ਉਸਨੇ ਉਹਨੂੰ ਵੇਖਣ ਲਈ ਪਾਲ ਕੀਤੀ। ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਉਹ ਸਭ ਉਸਨੂੰ ਦੱਸਿਆ, ਤਾਂ ਉਹ ਉਹਨਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਂ ਦੇ ਇੱਕ ਨਗਰ ਵਿੱਚ ਗਿਆ ਔਰ ਜਿੱਥੇ ਲੋਕਾਂ ਨੇ ਇਹ ਮਲੂਮ ਕਰਕੇ ਉਹਦੇ ਮਗਰ ਤੁਰ ਪਏ, ਅਤੇ ਉਸਨੇ ਉਹਨਾਂ ਨੂੰ ਕਬੂਲ ਕਰਕੇ ਪਰਮੇਸ਼ਵਰ ਦੇ ਰਾਜ ਦੇ ਵਿਖੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਹਨਾਂ ਨੂੰ ਚੰਗੇ ਕੀਤਾ। ਜਦ ਦਿਨ ਢਲਣ ਲੱਗਾ ਤਾਂ ਉਹਨਾਂ 12 ਨੇ ਕੋਲ ਆਣ ਕੇ ਉਹਨੂੰ ਆਖਿਆ ਕਿ ਭੀੜ ਨੂੰ ਵਿਦਿਆ ਕਰ, ਕਿਉਂ ਜੋ ਉਹ ਆਲੇ ਦੁਆਲੇ ਦੇ ਪਿੰਡਾਂ ਅਤੇ ਗ੍ਰਾਮਾਂ ਵਿੱਚ ਜਾਣ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ, ਕਿਉਂ ਜੋ ਅਸੀਂ ਇੱਥੇ ਉਜਾੜ ਵਿੱਚ ਹਾਂ। ਪਰ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਹੀ ਉਹਨਾਂ ਨੂੰ ਕੁਝ ਖਾਣ ਲਈ ਦਿਓ। ਉਹ ਬੋਲੇ, ਸਾਡੇ ਕੋਲ 5 ਰੋਟੀਆਂ ਅਤੇ 2 ਮੱਛੀਆਂ ਤੋਂ ਬਿਨਾਂ ਹੋਰ ਕੁਝ ਨਹੀਂ, ਜਾਂ ਅਸੀਂ ਜਾ ਕੇ ਉਹਨਾਂ ਸਭਨਾਂ ਲਈ ਭੋਜਨ ਮੁੱਲ ਲਿਆਈਏ, ਕਿਉਂਕਿ ਉਹ 5000 ਮਰਦ ਸਨ। ਉਸਨੇ ਆਪਣੇ ਚੇਲਿਆਂ ਨੂੰ ਆਖਿਆ, ਭਾਈ ਉਹਨਾਂ ਕੋਲ 50-50 ਦੀ ਟੋਲੀ ਬਣਾ ਕੇ ਬਿਠਾ ਦਿਓ। ਤਾਂ ਉਸਨੇ ਉਸੇ ਤਰ੍ਹਾਂ ਕੀਤਾ, ਤਾਂ ਸਭਨਾਂ ਨੂੰ ਬਿਠਾਇਆ ਅਤੇ ਉਸਨੇ ਉਹਨਾਂ 5 ਰੋਟੀਆਂ ਔਰ 2 ਮੱਛੀਆਂ ਨੂੰ ਲੈ ਲਿਆ ਔਰ ਆਕਾਸ਼ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਦਿੱਤੀ। ਤਾਂ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ, ਭਾਈ ਲੋਕਾਂ ਦੇ ਅੱਗੇ ਰੱਖਣ। ਤਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦੇ ਬਚਿਆ ਹੋਇਆਂ ਟੁਕੜਿਆਂ ਨਾਲ 12 ਟੋਕਰੀਆਂ ਭਰ ਗਈਆਂ। ਫਿਰ ਅਜਿਹਾ ਹੋਇਆ ਕਿ ਜਦ ਉਹ ਨਿਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹਦੇ ਨਾਲ ਸਨ, ਔਰ ਉਹਨੇ ਇਹ ਕਹਿ ਕੇ ਉਹਨਾਂ ਨੂੰ ਪੁੱਛਿਆ, ਭਾਈ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ? ਤਾਂ ਉਹਨਾਂ ਉੱਤਰ ਦਿੱਤਾ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਆ ਅਤੇ ਹੋਰ ਉਹਨਾਂ ਦੇ ਅਗਲਿਆਂ ਨਬੀਆਂ ਵਿੱਚੋਂ ਜੀ ਉੱਠਿਆ ਹੈ। ਤਾਂ ਉਸਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਹੈ। ਤਦ ਉਹਨਾਂ ਨੇ ਉਸਨੂੰ ਤਗੀਦ ਕਰਕੇ ਹੁਕਮ ਕੀਤਾ, ਜੋ ਕਿਸੇ ਨੂੰ ਇਹ ਨਾ ਦੱਸੋ, ਅਤੇ ਆਖਿਆ, ਭਾਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਚੱਲੇ ਅਤੇ ਪ੍ਰਧਾਨ ਜਜਕਾਂ ਅਤੇ ਗ੍ਰੰਥੀਆਂ ਦੇ ਹੱਥੀਂ ਰੱਦਿਆ ਜਾਵੇ ਅਤੇ ਮਾਰ ਸੁੱਟਿਆ ਜਾਵੇ ਅਤੇ ਤੀਜੇ ਦਿਨ ਜਵਾਲਿਆ ਜਾਵੇ। ਉਸਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਚੱਲੇ, ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸਨੂੰ ਗੁਆਵੇਗਾ, ਪਰ ਜਿਹੜਾ ਆਪਣੀ ਜਾਨ ਮੇਰੇ ਲਈ ਗੁਆਵੇ ਉਹ ਉਸਨੂੰ ਬਚਾਵੇਗਾ। ਆਦਮੀ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣਾ ਨੁਕਸਾਨ ਕਰੇ ਜਾਂ ਆਪ ਨੂੰ ਗੁਆਵੇ? ਜੋ ਕੋਈ ਮੈਥੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਉਹਨਾਂ ਤੋਂ ਸ਼ਰਮਾਵੇਗਾ, ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਅਤੇ ਪਵਿੱਤਰ ਦੂਤਾਂ ਦੇ ਸਣੇ ਸਵਰਗ ਤੋਂ ਆਵੇਗਾ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕਈ ਉਹਨਾਂ ਵਿੱਚੋਂ ਹਨ ਇੱਥੇ ਖੜੇ ਹਨ, ਮੌਤ ਦਾ ਸਵਾਦ ਨਾ ਚੱਖਣਗੇ ਜਦ ਤਾਈਂ ਪਰਮੇਸ਼ਵਰ ਦੇ ਰਾਜ ਨੂੰ ਨਾ ਵੇਖਣ। ਇਹਨਾਂ ਗੱਲਾਂ ਦੇ 8 ਦਿਨ ਪਿੱਛੋਂ ਇਉਂ ਹੋਇਆ, ਜੋ ਉਹ ਪਤਰਸ ਔਰ ਯੂਹੰਨਾ ਔਰ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜਿਆ, ਅਤੇ ਉਹਦੇ ਪ੍ਰਾਰਥਨਾ ਕਰਦਿਆਂ ਉਹਦਾ ਮੂੰਹ ਅਤੇ ਉਹਦਾ ਰੂਪ ਹੋਰ ਹੀ ਹੋ ਗਿਆ ਅਤੇ ਉਹਦੀ ਪੋਸ਼ਾਕ ਚਿੱਟੀ ਜਿਹੀ ਅਤੇ ਚਮਕੀਲੀ ਹੋ ਗਈ, ਔਰ ਵੇਖੋ ਦੋ ਮਨੁੱਖ ਅਰਥਾਤ ਮੂਸਾ ਔਰ ਏਲੀਆ ਉਸ ਨਾਲ ਗੱਲਾਂ ਕਰਦੇ ਸਨ, ਅਤੇ ਵੱਡੇ ਤੇਜ਼ ਨਾਲ ਉਹਨਾਂ ਨੂੰ ਵਿਖਾਲੀ ਦੇ ਕੇ ਉਹ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹਨੇ ਯਰੂਸ਼ਲਮ ਵਿੱਚ ਪੂਰਨ ਕਰਨਾ ਸੀ। ਪਤਰਸ ਅਤੇ ਉਹਦੇ ਸਾਥੀ ਨੀਂਦਰ ਨਾਲ ਸੁੱਤੇ ਹੋਏ ਸਨ, ਪਰ ਉਹਨਾਂ ਨੇ ਜਾਗਦਿਆਂ ਉਹਦੇ ਤੇਜ ਅਤੇ ਉਹਨਾਂ ਦੋਹਾਂ ਜਣਿਆਂ ਨੂੰ ਜਿਹੜੇ ਉਹਦੇ ਨਾਲ ਸਨ ਡਿੱਠਾ। ਔਰ ਇਉਂ ਹੋਇਆ ਕਿ ਜਦ ਉਹ ਉਸ ਤੋਂ ਜੁਦਾ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸਵਾਮੀ ਜੀ, ਸਾਡਾ ਇੱਥੇ ਰਹਿਣਾ ਚੰਗਾ ਹੈ, ਸੋ ਅਸੀਂ 3 ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ, ਅਤੇ ਉਸੇ ਸਮੇਂ ਉਹ ਅਜੇ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਹਨਾਂ ਉੱਤੇ ਛਾਂ ਕੀਤੀ, ਔਰ ਬੱਦਲ ਵਿੱਚ ਵੜਦੇ ਹੀ ਉਹ ਡਰ ਗਏ, ਔਰ ਬੱਦਲ ਵਿੱਚੋਂ ਇੱਕ ਆਵਾਜ਼ ਆਈ, ਜੋ ਇਹ ਮੇਰਾ ਪਿਆਰਾ ਪੁੱਤਰ ਹੈ, ਮੇਰਾ ਚੁਣਿਆ ਹੋਇਆ ਹੈ, ਇਹਦੀ ਸੁਣੋ। ਅਤੇ ਇਹ ਆਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ, ਅਤੇ ਉਹ ਚੁੱਪ ਰਹੇ। ਜਿਹੜੀਆਂ ਗੱਲਾਂ ਵੇਖੀਆਂ ਸਨ ਉਹਨਾਂ ਵਿੱਚੋਂ ਉਨੀ ਦਿਨੀ ਕਿਸੇ ਨੂੰ ਕੁਝ ਨਾ ਦਿਸਿਆ। ਅਗਲੇ ਦਿਨ ਇਉਂ ਹੋਇਆ ਕਿ ਜਦ ਉਹ ਪਹਾੜ ਉੱਤੇ ਉਤਰੇ ਤਾਂ ਵੱਡੀ ਭੀੜ ਉਸ ਨੂੰ ਆ ਮਿਲੀ, ਅਤੇ ਵੇਖੋ ਭੀੜ ਵਿੱਚੋਂ ਇੱਕ ਮਨੁੱਖ ਨੇ ਉੱਚੀ ਦੇ ਕੇ ਕਿਹਾ, ਗੁਰੂ ਜੀ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਜੋ ਮੇਰੇ ਪੁੱਤਰ ਉੱਤੇ ਕਿਰਪਾ ਅਤੇ ਦ੍ਰਿਸ਼ਟ ਕਰ, ਕਿਉਂਕਿ ਉਹ ਮੇਰਾ ਇਕਲੌਤਾ ਪੁੱਤਰ ਹੈ। ਅਤੇ ਵੇਖੋ ਇੱਕ ਰੂਹ ਉਹਨੂੰ ਫੜ ਲੈਂਦੀ ਹੈ, ਅਤੇ ਉਹ ਅਚਾਨਕ ਚੀਕਣ ਲੱਗ ਜਾਂਦਾ ਹੈ, ਅਤੇ ਉਹ ਉਸ ਨੂੰ ਅਜਿਹਾ ਕੁੱਟਦੀ ਹੈ ਜੋ ਚੱਗ ਆ ਜਾਂਦੀ ਹੈ, ਅਤੇ ਉਹਨੂੰ ਪੰਨ ਮਰੋੜ ਕੇ ਮਸਾਂ ਜਿਹੇ ਉਹਨੂੰ ਛੱਡਦੀ ਹੈ। ਅਤੇ ਮੈਂ ਤੇਰੇ ਚੇਲਿਆਂ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪ੍ਰਤੀਤ ਅਤੇ ਅੜਬ ਪੀੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਤੇ ਕਦ ਤੁਹਾਡੀ ਤੁਹਾਡੀ ਸਹਾਂਗਾ। ਆਪਣੇ ਪੁੱਤਰ ਨੂੰ ਇੱਥੇ ਲੈ ਆ, ਉਹ ਅਜੇ ਆਉਂਦਾ ਹੀ ਕਿ ਪੂਤ ਨੇ ਉਹਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ, ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕਰ ਦਿੱਤਾ, ਔਰ ਉਹਨੂੰ ਉਹਦੇ ਪਿਤਾ ਦੇ ਕੋਲ ਸੌਂਪ ਦਿੱਤਾ, ਔਰ ਸਭ ਪਰਮੇਸ਼ਵਰ ਦੀ ਮਹਾਨਤਾ ਤੋਂ ਹੈਰਾਨ ਹੋਏ। ਜਦ ਸਭ ਉਹਨਾਂ ਸਾਰਿਆਂ ਕੰਮਾਂ ਨੂੰ ਜੋ ਉਸਨੇ ਕੀਤੇ ਸਨ ਅਚਰਜ ਮੰਨਦੇ ਸਨ, ਤਾਂ ਉਹਨੇ ਆਪਣੇ ਚੇਲਿਆਂ ਨੂੰ ਕਿਹਾ, ਇਹਨਾਂ ਗੱਲਾਂ ਨੂੰ ਆਪਣੇ ਕੰਨਾਂ ਵਿੱਚ ਸੁਣ ਛੱਡੋ, ਕਿਉਂ ਜੋ ਮਨੁੱਖ ਦਾ ਪੁੱਤਰ ਮਨੁੱਖਾਂ ਹੱਥੀ ਫੜਾਏ ਜਾਣ ਨੂੰ ਹੈ। ਪਰ ਉਹਨਾਂ ਨੂੰ ਇਹ ਗੱਲ ਨਾ ਸਮਝੀ, ਅਤੇ ਉਹ ਇਹਨਾਂ ਤੋਂ ਛੁਪੀ ਰਹੀ, ਜੋ ਉਹ ਬੁਝਣ ਨੂੰ ਨਾ, ਪਰ ਇਸ ਗੱਲ ਦੇ ਵਿਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ। ਉਹਨਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕਿਹੜਾ ਹੈ। ਪਰ ਯਿਸੂ ਨੇ ਉਹਨਾਂ ਦੇ ਮਨ ਦੀ ਸੋਚ ਨੂੰ ਵੇਖ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਹਨੂੰ ਆਪਣੇ ਕੋਲ ਖੜਾ ਕੀਤਾ, ਅਤੇ ਉਹਨਾਂ ਨੂੰ ਆਖਿਆ, ਭਈ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ, ਸੋ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰੇ, ਸੋ ਉਹਨੂੰ ਜਿਹਨੇ ਮੈਨੂੰ ਕੱਲਿਆ ਹੈ ਕਬੂਲ ਕਰਦਾ ਹੈ, ਕਿਉਂਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਹੈ, ਸੋ ਹੀ ਵੱਡਾ ਹੈ। ਯਹੂਨਾ ਨੇ ਅੱਗੋਂ ਆਖਿਆ, ਸਵਾਮੀ ਜੀ, ਅਸਾਂ ਇੱਕ ਮਨੁੱਖ ਨੂੰ ਤੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਦੇ ਵੇਖਿਆ ਹੈ, ਅਤੇ ਉਹਨੂੰ ਵਰਜਿਆ, ਇਸ ਲਈ ਜੋ ਉਹ ਸਾਡੇ ਨਾਲ ਅਤੇ ਸਾਡੇ ਮਗਰ ਨਹੀਂ ਚੱਲਦਾ। ਪਰ ਯਿਸੂ ਨੇ ਉਹਨੂੰ ਇਹ ਆਖਿਆ, ਨਾ ਵਰਜੋ, ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਵੱਲ ਹੈ। ਇਉਂ ਹੋਇਆ ਕਿ ਜਦ ਉਹਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ, ਤਾਂ ਉਹਨੇ ਯਰੂਸ਼ਲਮ ਵਿੱਚ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ, ਔਰ ਆਪਣੇ ਅੱਗੇ ਹਲਕਾਰੇ ਭੇਜੇ, ਅਤੇ ਉਹ ਤੁਰ ਕੇ ਸਾਮਰੀਆ ਦੇ ਪਿੰਡ ਵਿੱਚ ਜਾ ਵੜੇ, ਭਈ ਉਹਦੇ ਲਈ ਤਿਆਰੀ ਕਰਨ। ਪਰ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ। ਅਤੇ ਉਹਦੇ ਚੇਲੇ ਯਕੂਬ ਔਰ ਯਹੂਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ, ਤੇਰੀ ਕੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ? ਭਈ ਆਕਾਸ਼ੋ ਅੱਗ ਵਰਸੇ ਤਾਂ ਇਹਨਾਂ ਦਾ ਨਾਸ਼ ਕਰੇ। ਪਰ ਉਹਨੇ ਮੁੜ ਕੇ ਉਹਨਾਂ ਨੂੰ ਝਿੜਕਿਆ ਅਤੇ ਹੋਰ ਕਿਸੇ ਪਿੰਡ ਨੂੰ ਚਲੇ ਗਏ। ਜਦ ਉਹ ਰਸਤੇ ਵਿੱਚ ਚਲੇ ਜਾਂਦੇ ਸਨ, ਤਾਂ ਉਸ ਨੂੰ ਕਿਸੇ ਨੇ ਆਖਿਆ, ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ। ਯਿਸੂ ਨੇ ਉਹਨੂੰ ਕਿਹਾ, ਲੂੰਬੜੀਆਂ ਦੇ ਕੂਰਨੇ ਅਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਵੀ ਥਾਂ ਨਹੀਂ। ਉਸ ਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰ ਆ, ਪਰ ਉਹਨੇ ਕਿਹਾ, ਪ੍ਰਭੂ ਜੀ, ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦੱਬਾਂ। ਉਸ ਨੇ ਉਹਨਾਂ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ, ਪਰ ਤੂੰ ਜਾ ਕੇ ਪਰਮੇਸ਼ਵਰ ਦੇ ਰਾਜ ਦੀ ਖਬਰ ਸੁਣਾ। ਅਤੇ ਇੱਕ ਹੋਰ ਬੋਲਿਆ, ਪ੍ਰਭੂ ਜੀ, ਮੈਂ ਤੁਹਾਡੇ ਲੜ ਲੱਗਾਂਗਾ, ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰਦਿਆਂ ਲੋਕਾਂ ਤੋਂ ਵਿਦਾ ਹੋ ਆਵਾਂ। ਪਰ ਯਿਸੂ ਨੇ ਉਹਨੂੰ ਆਖਿਆ, ਜੇ ਕੋਈ ਆਪਣਾ ਹੱਥ ਹੱਲ ਉੱਤੇ ਰੱਖ ਕੇ ਪਿਛਾ ਨੂੰ ਵੇਖੇ, ਤਾਂ ਉਹ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਉਹਦੇ ਲਈ ਯੋਗ ਨਹੀਂ।